ਗੁੱਡ ਮੋਰਨਿੰਗ। ਸਾਡਾ ਅੱਜ ਦਾ ਵਿਸ਼ਾ ਹੈ ਮਹਾਨ ਕਮਿਸ਼ਨ, ਅਤੇ ਜਿਹੜਾ ਅਸੀਂ ਅੱਜ ਪੜ੍ਹਾਂਗੇ ਉਹ ਹੈ ਖੁਦਾਵੰਦ ਦੇ ਬਚਨ ਦੇ ਵਿੱਚੋਂ ਲੂਕਾ, ਉਹਦਾ 24 ਬਾਪ, ਉਹਦੀ 44 ਤੋਂ ਲੈ ਕੇ 49 ਅੱਜ ਤੱਕ, ਅਤੇ ਉਸ ਤੋਂ ਬਾਅਦ ਰਸੂਲਾਂ ਦੇ ਕਰਤੱਬ, ਉਹਦਾ 1 ਬਾਪ, ਉਹਦੀ 7 ਤੋਂ ਲੈ ਕੇ 9 ਅੱਜ ਤੱਕ। ਸਾਰੇ ਭੈਣ ਭਰਾਵਾਂ ਨੂੰ ਅੱਜ ਨੂੰ ਸ਼ੁਭ ਸਵੇਰ। ਅੱਜ ਮੈਨੂੰ ਇੱਥੇ ਬੁਲਾਉਣ ਲਈ ਤੁਹਾਡਾ ਬਹੁਤ ਧੰਨਵਾਦ। ਇਸ ਸਾਲ ਹਾਰਪਰ ਵਿੱਚ ਦੂਜੀ ਵਾਰ ਵਾਪਸ ਆਉਣਾ ਮੈਨੂੰ ਬਹੁਤ ਵਧੀਆ ਲੱਗਾ ਹੈ। ਮੈਂ ਤੁਹਾਡੇ ਸਾਰਿਆਂ ਦੇ ਨਾਲ ਪ੍ਰਸਤਿਸ਼ ਕਰਨ ਲਈ ਬਹੁਤ ਹੀ ਉਤਸੁਕ ਹਾਂ। ਇਸ ਤੋਂ ਪਹਿਲਾਂ ਕਿ ਮੈਂ ਹੋਰ ਅੱਗੇ ਵਧਾਂ, ਆਪਣੇ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਹਾਂ। ਮੇਰਾ ਜਨਮ ਅਤੇ ਪਾਲਣ ਪੋਸ਼ਣ ਉੱਤਰੀ ਪਾਕਿਸਤਾਨ ਵਿੱਚ ਹੋਇਆ ਸੀ, ਅਤੇ ਸੰਸਾਰ ਦਾ ਇੱਕ ਬਹੁਤ ਸੁੰਦਰ ਹਿੱਸਾ, ਜਿਵੇਂ ਕਿ ਤੁਸੀਂ ਉੱਪਰ ਦੇਖ ਵੀ ਸਕਦੇ ਹੋ। ਮੈਂ ਆਪਣੇ ਚਰਚ ਵਿੱਚ ਵੋਕੇਸ਼ਨਲ ਬਾਈਬਲ ਸਕੂਲ ਦੇ ਦੌਰਾਨ ਜਨਵਰੀ 1992 ਵਿੱਚ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਮਸੀਹ ਕੋਲ ਆਇਆ, ਜਿਸ ਦੀ ਅਗਵਾਈ ਉਸ ਸਮੇਂ ਇੱਕ ਅਮਰੀਕੀ ਮਿਸ਼ਨਰੀ ਜਿਹੜਾ ਕਰ ਰਿਹਾ ਸੀ। ਪਾਕਿਸਤਾਨ ਵਿੱਚ ਚਰਚ ਜਿਸ ਵਿੱਚ ਮੈਂ ਵੱਡਾ ਹੋਇਆ, ਉਹ AEC ਇਵੰਜੈਲੀਕਲ ਚਰਚਾਂ ਦੀ ਐਸੋਸੀਏਸ਼ਨ ਦਾ ਹਿੱਸਾ ਹੈ, ਜੋ ਮੁਸਲਮਾਨਾਂ ਅਤੇ ਪਾਕਿਸਤਾਨੀ ਈਸਾਈਆਂ ਤੱਕ ਪਹੁੰਚਣ ਦੀ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਟੀਮ ਦੁਆਰਾ ਲਗਾਇਆ ਗਿਆ ਹੈ। AEC ਚਰਚ ਇੱਕ ਬਹੁਤ ਹੀ ਸਮਾਨ ਮਾਡਲ ਦੇ ਹਨ। UK ਵਿੱਚ FIEC ਸੁਤੰਤਰ ਚਰਚਾਂ ਦੀ ਫੈਲੋਸ਼ਿਪ, ਜਿੱਥੇ ਮੈਂ ਹੁਣ IT ਮੈਨੇਜਰ ਵਜੋਂ ਸੇਵਾ ਕਰਦਾ ਹਾਂ। ਮੇਰਾ ਵਿਆਹ ਐਂਜਲਾ ਨਾਲ ਹੋਇਆ ਹੈ, ਜੋ ਵਿਰਾਸਤ ਦੁਆਰਾ ਅੰਗਰੇਜ਼ੀ ਅਤੇ ਸਕੋਟਿਸ਼ ਹੈ। ਅਸੀਂ ਲੈਸਟਰਸ਼ਾਇਰ ਵਿੱਚ ਕਿਬਵਰਥ ਬਿਓਚੈਂਪ ਨਾਮ ਦੇ ਇੱਕ ਪਿੰਡ ਵਿੱਚ ਰਹਿੰਦੇ ਹਾਂ। ਸਕੋਟਿਸ਼ ਲਿੰਕ ਮੇਰੀ ਸੱਸ ਹੈ, ਜੋ ਬਹੁਤ ਹੀ ਵਧੀਆ ਹੈ ਅਤੇ ਹੈਗਿਸ ਖਾਣਾ ਪਸੰਦ ਕਰਦੀ ਹੈ। ਬਹੁਆਯਾਮੀ ਮਿਸ਼ਨ, ਰੱਬ ਦਾ ਰਣਨੀਤਿਕ ਕਮਿਸ਼ਨਿੰਗ ਫਰੇਮਵਰਕ। ਅੱਜ ਪੜ੍ਹੇ ਗਏ ਦੋ ਹਵਾਲੇ ਮਹਾਨ ਕਮਿਸ਼ਨ ਵਜੋਂ ਮਸ਼ਹੂਰ ਹਨ, ਹਾਲਾਂਕਿ ਅੱਜ ਮੈਂ ਇੱਕ ਨਵਾਂ ਸਿਰਲੇਖ ਵਰਤਣ ਜਾ ਰਿਹਾ ਹਾਂ। ਇਹ ਹੈ ਵਿਕਾਸ ਅਤੇ ਪ੍ਰੋਜੈਕਟ ਯੋਜਨਾ ਵਿੱਚ ਮੇਰੀ ਯੋਗਤਾ ਦੇ ਕਾਰਨ ਹੈ। ਮੈਂ ਇਸ ਨੂੰ ਇੱਕ ਰਣਨੀਤਿਕ ਕਮਿਸ਼ਨਿੰਗ ਫਰੇਮਵਰਕ ਵਜੋਂ ਵੇਖਦਾ ਹਾਂ, ਜੋ ਯੇਸੂ ਨੇ ਸਵਰਗ ਵਿੱਚ ਚੜ੍ਹਨ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਅਸੀਂ ਸ਼ਾਸਤਰ ਦੇ ਵੇਰਵਿਆਂ ਵਿੱਚ ਡੁਬਕੀ ਮਾਰੀਏ ਜਾਂ ਦੇਖੀਏ, ਮੈਂ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੇ ਸ਼ਬਦਾਂ ਦਾ ਹਵਾਲਾ ਦੇਣਾ ਚਾਹੁੰਦਾ, ਜਿਸ ਦਾ ਜੀਵਨ ਇੱਕ ਮਿਸ਼ਨਰੀ ਵਜੋਂ ਮੈਨੂੰ ਦਿਲਚਸਪ ਅਤੇ ਪ੍ਰੇਰਣਾਦਾਇਕ ਲੱਗਦਾ ਹੈ। ਬਹੁਤ ਸਾਰੇ ਧਰਮ ਹਨ, ਉੱਥੇ ਸਿਰਫ ਇੱਕ ਇੰਜੀਲ ਆ, ਕਿਉਂਕਿ ਧਰਮ ਮਨੁੱਖਤਾ ਦੀ ਰੱਬ ਦੀ ਖੋਜ ਹਨ। ਇੰਜੀਲ ਮਨੁੱਖਤਾ ਲਈ ਪਰਮੇਸ਼ੁਰ ਦੀ ਖੋਜ ਹੈ, ਇੱਕ ਮਨੁੱਖਤਾ ਤੋਂ ਪਰਮਾਤਮਾ ਤੱਕ ਹੈ ਅਤੇ ਦੂਜਾ ਰੱਬ ਤੋਂ ਮਨੁੱਖਤਾ ਤੱਕ ਜਾਂ ਲੋਕਾਂ ਤੱਕ। ਈ ਸਟੈਨਲੀ ਜੋਨਸ, ਗਾਂਧੀ, ਇੱਕ ਦੋਸਤ ਦਾ ਪੋਰਟਰੇਟ, ਪੰਨਾ ਨੰਬਰ 52। ਇਹ ਉਹ ਆਦਮੀ ਹੈ ਜਿਸ ਨੇ 1907 ਵਿੱਚ 23 ਸਾਲ ਦੀ ਉਮਰ ਵਿੱਚ ਵਿਹਾਰਕ ਤੌਰ 'ਤੇ ਪਰਮੇਸ਼ੁਰ ਦੇ ਰਣਨੀਤਿਕ ਢਾਂਚੇ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਸੀ। ਬਿਨਾਂ ਕਿਸੇ ਦਿਸ਼ਾ ਨਿਰਦੇਸ਼ 'ਤੇ ਉਸ ਨੂੰ ਨਿਊਯਾਰਕ ਤੋਂ ਬੰਬਈ ਦੇ ਜਹਾਜ਼ 'ਤੇ ਚੜ੍ਹਨ ਲਈ ਇੱਕ ਤਰਫਾ ਟਿਕਟ ਦਿੱਤੀ ਗਈ ਸੀ, ਜਿਸ ਨੂੰ ਅੱਜ ਕੱਲ੍ਹ ਮੁੰਬਈ ਕਿਹਾ ਜਾਂਦਾ ਹੈ। ਯਾਤਰਾ ਨੂੰ 6 ਹਫ਼ਤੇ ਲੱਗ ਗਏ। ਉਸ ਨੂੰ ਅਸਲ ਵਿੱਚ ਮਿਸ਼ਨ ਦੀ ਮੰਜ਼ਿਲ ਦਾ ਨਾਮ ਦਿੱਤਾ ਗਿਆ ਸੀ, ਪਰ ਉੱਥੇ ਪਹੁੰਚਣਾ ਉਹਦੇ ਆਪਣੇ ਉੱਤੇ ਹੀ ਨਿਰਭਰ ਸੀ। ਉਹਨੇ ਦਿਨੀ ਮਿਸ਼ਨ ਦਾ ਕੰਮ ਸ਼ੁਰੂ ਕਰਨ ਦਾ ਇਹ ਪ੍ਰਵਾਨਿਤ ਤਰੀਕਾ ਸੀ। ਇਹ ਨੌਜਵਾਨ ਈ ਸਟੈਨਲੀ ਜੋਨਸ ਸੀ। ਜੋਨਸ ਨੇ ਪਰਮੇਸ਼ੁਰ ਦੇ ਰਣਨੀਤਿਕ ਢਾਂਚੇ ਦੀ ਪਾਲਣਾ ਕਰਨ ਲਈ ਆਪਣੇ ਜੀਵਨ ਭਰ ਦੀ ਜਿਹੜੀ ਆ ਵਚਨਬੱਧਤਾ ਉਹ ਕੀਤੀ ਸੀ। ਇਸ ਤੋਂ ਪਹਿਲਾਂ ਕਿ ਅਸੀਂ ਹਵਾਲਿਆਂ ਦੀ ਜਾਂਚ ਕਰੀਏ, ਕੀ ਤੁਹਾਡੀ ਕਲੀਸਿਆ ਵਿੱਚ ਕੋਈ ਅਜਿਹਾ ਹੈ ਜੋ ਮਿਸ਼ਨ ਖੇਤਰ ਵਿੱਚ ਗਿਆ ਹੋਵੇ? ਸੋ ਆਈਏ ਪਹਿਲਾ ਹਵਾਲਾ ਦੇਖੀਏ। ਪਹਿਲਾ ਹਵਾਲਾ ਲੂਕਾ, ਉਹਦਾ 24 ਬਾਪ, ਉਹਦੀ 44 ਤੋਂ 49, ਜੋ ਅਸੀਂ ਪੜ੍ਹਦੇ ਹਾਂ ਯੇਸੂ ਦੇ ਜੀਵਨ ਅਤੇ ਸਾਡੇ ਪਾਪਾਂ ਲਈ ਸਲੀਬ 'ਤੇ ਉਸਦੇ ਮਰਨ ਅਤੇ ਨਬੀਆਂ ਦੁਆਰਾ ਭਵਿੱਖਬਾਣੀ ਕੀਤੇ ਅਨੁਸਾਰ ਮੌਤ ਨੂੰ ਜਿੱਤਣ ਬਾਰੇ ਬਹੁਤ ਜਿਹੜੀ ਇੱਕ ਸੰਖੇਪ ਜਾਣਕਾਰੀ ਇਹ ਹਿੱਸਾ ਸਾਨੂੰ ਦਿੰਦਾ ਆ। ਸੋ ਉਸ ਤੋਂ ਬਾਅਦ ਯਸ਼ਾਇਆ ਦਾ 53 ਬਾਬ ਵਿੱਚ ਯੇਸੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖਲਾਅ ਵਿੱਚ ਨਹੀਂ ਵਾਪਰਿਆ, ਇਹ ਯੇਸੂ ਵਿੱਚ ਸਾਡੀ ਨੇਕੀਆਂ ਨਾਲ ਮਾਫ਼ੀ ਦਾ ਦਰਵਾਜ਼ਾ ਖੋਲ੍ਹਣਾ ਸੀ, ਕਿਉਂਕਿ ਉਹੀ ਮਾਫ਼ ਕਰ ਸਕਦਾ ਹੈ। ਸਾਨੂੰ ਕਿਸੇ ਹੋਰ ਮਾਧਿਅਮ ਜਾਂ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈ, ਸਾਡੇ ਪਾਪਾਂ ਲਈ ਹੋਰ ਜਾਨਵਰਾਂ ਦੀਆਂ ਬਲੀਆਂ ਦੀ ਲੋੜ ਨਹੀਂ ਹੈ। ਖੁਸ਼ਖਬਰੀ ਇਹ ਆ ਕਿ ਸਾਨੂੰ ਆਪਣੇ ਦੋਸ਼ ਨੂੰ ਆਪਣੇ ਨਾਲ ਚੁੱਕੀ ਫਿਰਨ ਦੀ ਲੋੜ ਨਹੀਂ ਹੈ। ਇਹ ਉਹ ਖੁਸ਼ਖਬਰੀ ਹੈ ਜਿਸ ਦੀ ਦੁਨੀਆ ਭਰ ਵਿੱਚ ਜਾਣ ਦੀ ਜ਼ਰੂਰਤ ਆ, ਅਤੇ ਇਸ ਖੁਸ਼ਖਬਰੀ ਨੂੰ ਸਾਰੇ ਸੰਸਾਰ ਵਿੱਚ ਫੈਲਣ ਦੀ ਜ਼ਰੂਰਤ ਆ। ਰਸੂਲਾਂ ਦੇ ਕਰਤੱਵ ਦਾ ਇੱਕ ਦਾ ਦੂਜਾ ਹਿੱਸਾ ਦੁਬਾਰਾ ਯੇਸੂ ਅਤੇ ਉਸਦੇ ਚੇਲਿਆਂ ਦਾ ਬਿਰਤਾਂਤ ਸਾਨੂੰ ਦਿੰਦਾ ਆ, ਜਿਸ ਵਿੱਚ ਯੇਸੂ ਇੱਕ ਬਹੁਤ ਹੀ ਖਾਸ ਸਵਾਲ ਦਾ ਇੱਕ ਸੰਖੇਪ ਜਵਾਬ ਜਿਹੜਾ ਆ ਉਹ ਦਿੰਦਾ ਆ। ਆਓ ਇਸ ਨੂੰ ਇੱਕ ਵਾਰ ਫਿਰ ਪੜ੍ਹੀਏ। ਸੋ ਉਸਨੇ ਉਹਨਾਂ ਨੂੰ ਕਿਹਾ, ਇਹ ਤੁਹਾਡੇ ਲਈ ਸਮਾਂ ਜਾਂ ਰੁੱਤਾਂ ਨੂੰ ਜਾਣਨ ਲਈ ਨਹੀਂ ਹੈ ਜੋ ਪਿਤਾ ਨੇ ਆਪਣੇ ਅਧਿਕਾਰ ਵਿੱਚ ਆਪਣੇ ਅਧਿਕਾਰ ਦੁਆਰਾ ਨਿਰਧਾਰਿਤ ਕੀਤੇ ਹਨ, ਪਰ ਜਦੋਂ ਪਵਿੱਤਰ ਆਤਮਾ ਤੁਹਾਡੇ 'ਤੇ ਆਵੇਗਾ ਤਾਂ ਤੁਹਾਨੂੰ ਸ਼ਕਤੀ ਮਿਲੇਗੀ ਅਤੇ ਤੁਸੀਂ ਯਰੂਸ਼ਲਮ ਅਤੇ ਸਾਰੇ ਯਹੂਦੀਆ ਸਾਮਰੀਆ ਵਿੱਚ ਧਰਤੀ ਦੇ ਅੰਤ ਤੱਕ ਮੇਰੇ ਗਵਾਹ ਹੋਵੋਗੇ। ਰਸੂਲਾਂ ਦੇ ਕਰਤੱਵ ਦਾ ਪਹਿਲਾ ਪੱਪ ਦੀ 7-8 ਦੇ ਵਿੱਚ। ਇਹ ਚੇਲਿਆਂ ਨੂੰ ਉਸ ਸਮੇਂ ਇੱਕ ਸੰਖੇਪ ਜਵਾਬ ਵਾਂਗ ਲੱਗਦਾ ਸੀ, ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਉਹਨਾਂ ਦੇ ਰਾਹ ਵਿੱਚ ਕੀ ਆ ਰਿਹਾ ਹੈ, ਅਤੇ ਇਸ ਸਵਾਲ ਨੂੰ ਸਮਝਣਾ ਵੀ ਜ਼ਰੂਰੀ ਹੈ ਕਿਉਂਕਿ ਰਸੂਲਾਂ ਦੇ ਕਰਤੱਵ ਦੀ ਪੂਰੀ ਕਿਤਾਬ ਇਸ ਸਵਾਲ ਦਾ ਜਵਾਬ ਆ। ਇਸ ਲਈ ਜਦੋਂ ਉਹ ਇਕੱਠੇ ਹੋਏ ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, ਪ੍ਰਭੂ ਕੀ ਤੁਸੀਂ ਇਸ ਸਮੇਂ ਇਸਰਾਇਲ ਨੂੰ ਇੱਕ ਰਾਜ ਵਾਂਗ ਬਹਾਲ ਕਰੋਗੇ? ਰਸੂਲਾਂ ਦੇ ਕਰਤੱਵ ਦਾ 1:6 ਦੇ ਵਿੱਚ। ਸੋ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਸਵਾਲ ਕਿਸ ਨੇ ਕਿਹੜੇ ਚੇਲੇ ਨੇ ਪੁੱਛਿਆ ਸੀ। ਅਜਿਹਾ ਲੱਗਦਾ ਹੈ ਕਿ ਇੱਕ ਸਮੂਹ ਵਜੋਂ ਉਹ ਅਜੇ ਵੀ ਭਵਿੱਖ ਬਾਰੇ ਉਤਸੁਕ ਹਨ। ਸੋ ਹਵਾਲਾ, ਬਰੂਸ ਜਿਹੜਾ ਇੱਕ ਬਰੂਸ ਲੀ ਆ ਉਹਨੇ ਕਿਹਾ ਸੀ ਕਿ ਇੱਕ ਬੁੱਧੀਮਾਨ ਆਦਮੀ ਇੱਕ ਮੂਰਖ ਸਵਾਲ ਤੋਂ ਵੱਧ ਸਿੱਖਦਾ ਹੈ ਜਿੰਨਾ ਕਿ ਇੱਕ ਮੂਰਖ ਇੱਕ ਬੁੱਧੀਮਾਨ ਜਵਾਬ ਤੋਂ ਸਿੱਖ ਸਕਦਾ ਹੈ। ਇਹ ਕੋਈ ਮੂਰਖਤਾ ਵਾਲਾ ਸਵਾਲ ਨਹੀਂ ਹੈ। ਯੇਸੂ ਨੇ ਕਿਹਾ ਹੋ ਸਕਦਾ ਹੈ ਸੱਚਮੁੱਚ ਮੇਰੇ ਨਾਲ ਕਿੰਨਾ ਸਮਾਂ ਹੋ ਗਿਆ ਹੈ ਅਤੇ ਤੁਸੀਂ ਅਜੇ ਵੀ ਉਹੀ ਪੁਰਾਣਾ ਸਵਾਲ ਪੁੱਛ ਰਹੇ ਹੋ। ਇਸ ਸਵਾਲ ਅਤੇ ਜਵਾਬ ਨੂੰ ਦੇਖਣ ਦਾ ਇੱਕ ਹੋਰ ਤਰੀਕਾ ਹੈ, ਅਰਥਾਤ ਲੀਡਰਸ਼ਿਪ ਅਤੇ ਸਲਾਹਕਾਰ ਸੰਬੰਧਾਂ ਵਿੱਚ। ਯੇਸੂ ਧੀਰਜਵਾਨ ਸੀ ਅਤੇ ਆਪਣੇ ਸਲਾਹਕਾਰਾਂ ਦੇ ਸਵਾਲਾਂ ਨੂੰ ਸਵੀਕਾਰ ਕਰਦਾ ਸੀ, ਕਿਉਂਕਿ ਯੇਸੂ ਜਾਣਦਾ ਸੀ ਕਿ ਇਹ ਪੁੱਛਗਿੱਛ ਚੇਲਿਆਂ ਨੂੰ ਸਿੱਖਣ ਦੇ ਕੀਮਤੀ ਅਨੁਭਵਾਂ ਵੱਲ ਲੈ ਜਾਵੇਗੀ। ਦੂਜਾ, ਇੰਜੀਲਾਂ ਤੋਂ ਜਾਂ ਪਰਮੇਸ਼ਵਰ ਦੇ ਬਚਨ ਤੋਂ ਜਾਣਨਾ, ਅਸੀਂ ਸਮਝਦੇ ਹਾਂ ਕਿ ਯੇਸੂ ਸਵਾਲਾਂ ਦੇ ਜਵਾਬ ਦੇਣ ਵਿੱਚ ਬਹੁਤ ਮਾਹਿਰ ਸੀ, ਖਾਸ ਤੌਰ 'ਤੇ ਸਵਾਲ ਦੇ ਪਿੱਛੇ ਵਿਅਕਤੀ ਨੂੰ ਜਵਾਬ ਦੇਣ ਵਿੱਚ। ਪ੍ਰਸ਼ਨ ਸੁਝਾਅ ਦਿੰਦਾ ਹੈ ਕਿ ਰਸੂਲਾਂ ਨੂੰ ਅਜੇ ਵੀ ਇਸਰਾਇਲ ਲਈ ਇੱਕ ਭੌਤਿਕ ਰਾਜ ਦੀ ਉਮੀਦ ਸੀ, ਇਸਰਾਇਲ ਲਈ ਇੱਕ ਵਾਅਦਾ ਕੀਤੀ ਹੋਈ ਧਰਤੀ ਜਿਸ ਦਾ ਉਹਨਾਂ ਦੇ ਪੁਰਖਿਆਂ ਨਾਲ ਵਾਅਦਾ ਕੀਤਾ ਗਿਆ ਸੀ। ਸੋ ਬਹੁਤ ਪਸੰਦ ਆ ਕਿ ਅਸੀਂ ਅਜੇ ਉੱਥੇ ਹਾਂ, ਉੱਥੇ ਪਹੁੰਚਣ ਲਈ ਕਾਹਲੀ ਹੈ, ਇੱਕ ਸੱਚਾਈ ਜਿਸ ਨੂੰ ਚੇਲੇ ਅਜੇ ਤੱਕ ਨਹੀਂ ਸਮਝ ਸਕਦੇ। ਯੂਹੰਨਾ ਦਾ 16:12 ਇਹ ਹੈ ਕਿ ਪਰਮੇਸ਼ਵਰ ਦਾ ਰਾਜ ਸਿਰਫ ਇਸਰਾਇਲ ਦੁਆਰਾ ਰੋਮ ਤੋਂ ਆਜ਼ਾਦੀ ਪ੍ਰਾਪਤ ਕਰਨ ਅਤੇ ਦੁਬਾਰਾ ਇੱਕ ਪ੍ਰਭੂ ਸੱਤਾ ਸੰਪੰਨ ਰਾਸ਼ਟਰ ਬਣਨ ਤੋਂ ਵੱਧ ਆ। ਯਕੀਨਨ ਯੇਸੂ ਦੇ ਸਵਾਲ ਦੇ ਜਵਾਬ ਨੇ ਉਹਨਾਂ ਨੂੰ ਜ਼ਿਆਦਾ ਸਪਸ਼ਟਤਾ ਨਹੀਂ ਦਿੱਤੀ। ਅਸਲ ਵਿੱਚ ਰਸੂਲਾਂ ਦੇ ਕਰਤੱਵ ਦੀ ਪੂਰੀ ਕਿਤਾਬ ਇਸ ਸਵਾਲ ਦਾ ਇੱਕ ਵਿਵਹਾਰਕ ਜਿਹੜਾ ਜਵਾਬ ਆ। ਮੇਰੇ ਖਿਆਲ ਵਿੱਚ ਰਸੂਲਾਂ ਦੇ ਕਰਤੱਵ ਵਿੱਚ 3 ਮਹੱਤਵਪੂਰਨ ਇਤਿਹਾਸਕ ਘਟਨਾਵਾਂ ਹਨ ਜੋ ਸਾਡੇ ਧਿਆਨ ਦੇ ਯੋਗ ਹਨ, ਜੋ ਯੇਸੂ ਦੇ ਜਵਾਬ ਦੀ ਵਿਆਖਿਆ ਕਰਦੇ ਹਨ। ਉਹਦੇ ਵਿੱਚ ਕੀ ਹੈ? ਮਾਰਗ ਦਰਸ਼ਨ ਅਤੇ ਤਾਕਤ ਲਈ 35 ਦੇ ਦਿਨ ਪਵਿੱਤਰ ਆਤਮਾ ਪ੍ਰਾਪਤ ਕਰਨਾ, ਯੂਹੰਨਾ ਉਹਦਾ 14:25-26। ਉਸ ਤੋਂ ਬਾਅਦ ਦਮਿਸ਼ਕ ਦੇ ਰਸਤੇ 'ਤੇ ਪੌਲੁਸ ਦਾ ਬਿਲਕੁਲ ਹੀ 360 ਦਾ ਪਰਿਵਰਤਨ, ਇੱਕ ਜਿਹੜਾ ਅਸੰਭਵ ਵਿਅਕਤੀ ਯੇਸੂ ਵੱਲ ਮੁੜਦਾ ਆ। ਸੋ ਵੀ ਅਸੀਂ ਰਸੂਲਾਂ ਦੇ ਕਰਤੱਵ ਦਾ 9 ਵਿੱਚ ਦੇਖਦੇ ਹਾਂ। ਅਗਲੀ ਜਿਹੜੀ ਕੀ ਦੇਖਦੇ ਹਾਂ ਕਿ ਪੀਟਰ ਦਾ ਪਤਰਸ ਦਾ ਦਰਸ਼ਨ ਅਤੇ ਗੈਰ ਇਸਰਾਇਲੀ ਪਵਿੱਤਰ ਆਤਮਾ ਪ੍ਰਾਪਤ ਕਰਦੇ ਹੋਏ, ਉਹਦਾ ਵੀ ਦੇਖਦੇ ਹਾਂ ਰਸੂਲਾਂ ਦੇ ਕਰਤੱਵ ਦਾ 10 ਅਤੇ ਉਹ ਲਾਸਟ ਜਿਹੜੀ ਕੀ ਜ਼ੁਲਮ ਅਤੇ ਮੌਤ ਦਾ ਸਾਹਮਣਾ ਕਰ ਰਹੇ ਚੇਲੇ, 12 ਅਤੇ 12 ਦੇ ਜਿਹੜੇ ਕਰਤੱਵ ਵਿੱਚ ਯਹੂਨਾ ਦੇ ਭਰਾ ਜੇਮਸ ਦੀ ਮੌਤ ਹੋ ਗਈ ਅਤੇ ਪਤਰਸ ਦਾ ਚਮਤਕਾਰੀ ਤਰੀਕੇ ਨਾਲ ਬਚ ਨਿਕਲਣਾ। ਉਪਰੋਕਤ ਸਾਰੇ ਰਣਨੀਤਿਕ ਕਮਿਸ਼ਨਿੰਗ ਫਰੇਮਵਰਕ ਨੂੰ ਪੂਰਾ ਕਰਨ ਲਈ ਸਵਾਲ ਦਾ ਜਵਾਬ ਸੀ। ਅਸੀਂ ਇਹਨਾਂ ਬਿੰਦੂਆਂ ਦੇ ਵੇਰਵਿਆਂ ਵਿੱਚ ਨਹੀਂ ਜਾਵਾਂਗੇ, ਪਰ ਮੈਂ ਤੁਹਾਨੂੰ ਇਸ ਢਾਂਚੇ ਨੂੰ ਆਕਾਰ ਦੇਣ ਵਾਲੇ ਸਵਾਲ ਅਤੇ ਜਵਾਬ ਨੂੰ ਸਮਝਣ ਲਈ ਅਸੂਲਾਂ ਦੇ ਕਰਤੱਵ ਦੀ ਪੂਰੀ ਕਿਤਾਬ ਨੂੰ ਪੜ੍ਹਨ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਉਤਸ਼ਾਹਿਤ ਕਰਦਾ ਹਾਂ। ਅੱਜ ਦੇ ਸੰਦਰਭ ਵਿੱਚ ਸਾਡੇ ਲਈ ਮਹੱਤਵਪੂਰਨ ਇਹ ਹੈ ਕਿ ਕੀ ਇਹ ਅਜੇ ਵੀ ਵੈਧ ਹੈ, ਰਣਨੀਤਿਕ ਕਮਿਸ਼ਨਿੰਗ ਫਰੇਮਵਰਕ। ਮੈਂ ਕਹਾਂਗਾ ਹਾਂ, ਕਿਉਂਕਿ ਇਹ ਸਿੱਧੇ ਮਿਸ਼ਨ ਅਤੇ ਰਿਵਰਸ ਮਿਸ਼ਨ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ। ਇਸ ਢਾਂਚੇ ਦੇ ਅੰਦਰ ਸਾਨੂੰ ਆਪਣੇ ਖੁਦ ਦੇ ਯਰੂਸ਼ਲਮ ਨੂੰ ਜਾਣਨ ਦੀ ਜ਼ਰੂਰਤ ਹੈ, ਜੋ ਸਭ ਤੋਂ ਮੁਸ਼ਕਲ ਹੋ ਸਕਦਾ ਹੈ, ਜਿਸ ਲਈ ਯਹੂਦੀਆਂ ਅਤੇ ਸਾਮਰੀਆਂ ਦੇ ਭੈਣਾਂ ਭਰਾਵਾਂ ਅਤੇ ਸੰਸਾਰ ਦੇ ਸਿਰੇ ਤੋਂ ਈਸਾਈਆਂ ਤੋਂ ਮਦਦ ਜਾਂ ਸਹਾਇਤਾ ਦੀ ਲੋੜ ਹੋ ਸਕਦੀ ਹੈ, ਜਾਂ ਅਸੀਂ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਚਰਚਾਂ ਦੀ ਸਿੱਧੇ ਤੌਰ 'ਤੇ ਮਦਦ ਕਰਦੇ ਹਾਂ। ਫਰੇਮਵਰਕ ਸਾਨੂੰ ਕੁਝ ਅਜਿਹਾ ਕਰਨ ਦੀ ਮੰਗ ਕਰਦਾ ਹੈ ਜੋ ਸਾਡੇ ਆਰਾਮ ਖੇਤਰ ਤੋਂ ਬਾਹਰ ਵਿਸ਼ਵਾਸ ਵਿੱਚ ਕਦਮ ਰੱਖ ਕੇ ਅਤੇ ਫਿਰ ਪਰਮਾਤਮਾ ਲਈ ਅਸੰਭਵ ਨੂੰ ਕਰਨ ਲਈ ਮਨੁੱਖੀ ਤੌਰ 'ਤੇ ਸੰਭਵ ਹੈ। ਪਰ ਸ਼ਰਤ ਇਹ ਹੈ ਕਿ ਅਸੀਂ ਆਪਣੀਆਂ 5 ਮੱਛੀਆਂ ਅਤੇ 2 ਰੋਟੀਆਂ ਲਿਆਉਂਦੇ ਹਾਂ ਅਤੇ ਬਾਕੀ ਜਿਹੜਾ ਇਹ ਕੰਮ ਆ ਉਹ ਰੱਬ ਕਰਦਾ ਆ। ਫਰੇਮਵਰਕ ਸਾਨੂੰ ਸਥਿਤੀ 'ਤੇ ਨਿਰਭਰ ਕਰਦੇ ਹਾਂ, ਕਿਰਿਆਸ਼ੀਲ ਅਤੇ ਪ੍ਰਤੀਕਿਰਿਆਸ਼ੀਲ ਹੋਣ ਦੀ ਲੋੜ ਆ। ਕਈ ਵਾਰ ਸਾਨੂੰ ਸੰਸਾਰ ਦੇ ਦੂਜੇ ਹਿੱਸਿਆਂ ਵਿੱਚ ਇੱਕ ਚਰਚ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਐਮਰਜੈਂਸੀ ਪ੍ਰਤੀਕਿਰਿਆ ਜਿਹੜੀ ਆ ਕਰਨ ਦੀ ਲੋੜ ਹੁੰਦੀ ਹੈ, ਜਾਂ ਹੋ ਸਕਦਾ ਕਿ ਅਸੀਂ ਜਿਸ ਉਮੀਦ ਨਾਲ ਜੀ ਰਹੇ ਹਾਂ ਉਸ ਦਾ ਕਾਰਨ ਸਾਂਝਾ ਕਰਨ ਲਈ ਸਰਗਰਮੀ ਨਾਲ ਸਾਡੇ ਹੱਥ ਗੰਦੇ ਕਰ ਰਹੇ ਹੋਣ। ਸਟੈਨਲੀ ਜੋਨਸ ਦੇ ਸ਼ਬਦਾਂ ਵਿੱਚ ਉਹਨੇ ਲਿਖਿਆ, ਪਰ ਮੈਂ ਮੁਕਤੀ ਨੂੰ ਕਿਸੇ ਦੇ ਯਤਨਾਂ ਦੁਆਰਾ ਪ੍ਰਾਪਤ ਵਜੋਂ ਨਹੀਂ, ਸਗੋਂ ਕਿਰਪਾ ਦੁਆਰਾ ਪ੍ਰਾਪਤੀ ਵਜੋਂ ਦੇਖਿਆ। ਮੈਂ ਨੈਤਿਕ ਅਤੇ ਅਧਿਆਤਮਿਕ ਤੌਰ 'ਤੇ ਦਿਵਾਲੀਆ ਮਸੀਹ ਕੋਲ ਆਇਆ, ਜਿਸ ਕੋਲ ਮੇਰੇ ਦਿਵਾਲੀਆਪਣ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਮੇਰੇ ਹੈਰਾਨੀ ਲਈ ਉਸਨੇ ਮੈਨੂੰ ਲਿਆ, ਮੈਨੂੰ ਮਾਫ਼ ਕਰ ਦਿੱਤਾ ਅਤੇ ਮੇਰੀ ਖੁਸ਼ ਰੂਹ ਨੂੰ ਸਾਲਾਂ ਦੇ ਹੇਠ ਗਾਉਂਦੇ ਹੋਏ ਲਈ ਭੇਜਿਆ। ਕਿਰਪਾ ਨਾਲ ਮੈਨੂੰ ਵਿਸ਼ਵਾਸ ਦੁਆਰਾ ਬਚਾਇਆ ਗਿਆ ਸੀ, ਨਾ ਕਿ ਮੇਰੇ ਆਪਣੇ ਦੁਆਰਾ। ਇਹ ਪਰਮੇਸ਼ੁਰ ਦੀ ਦਾਤ ਸੀ ਜਿਸਨੇ ਮੈਨੂੰ ਬਚਾਇਆ। ਇਹ ਸਟੈਨਲੀ ਜੋਨਸ ਗਾਂਧੀ ਇੱਕ ਦੋਸਤ ਦਾ ਪੋਰਟਰੇਟ ਪੰਨਾ ਪਿਆ। ਮੇਰੇ ਭਰਾਵੋ ਅਤੇ ਭੈਣੋ, ਅੱਜ ਅਸੀਂ ਜਿਸ ਸਵਾਲ ਦਾ ਸਾਹਮਣਾ ਕਰਦੇ ਹਾਂ ਉਹ ਉਸ ਸਵਾਲ ਤੋਂ ਬਹੁਤਾ ਵੱਖਰਾ ਨਹੀਂ ਹੈ ਜੋ ਚੇਲਿਆਂ ਨੇ ਪੁੱਛਿਆ ਸੀ ਕਿ ਅਸੀਂ ਦੁਨੀਆ ਭਰ ਵਿੱਚ ਅਤੇ ਆਪਣੀਆਂ ਜ਼ਿੰਦਗੀਆਂ ਵਿੱਚ ਦੇਖਦੇ ਹਾਂ ਅਤੇ ਸਾਨੂੰ ਪੁੱਛਣਾ ਜਾਇਜ਼ ਹੈ, ਯਾਨੀ ਯਿਸੂ, ਤੁਸੀਂ ਆਪਣੇ ਸਦੀਵੀ ਰਾਜ ਨੂੰ ਸਥਾਪਿਤ ਕਰਨ ਲਈ ਕਦੋਂ ਵਾਪਸ ਆ ਰਹੇ ਹੋ? ਜਿੱਥੇ ਮੌਤ, ਦੁੱਖ, ਰੋਣਾ ਜਾਂ ਦਰਦ ਨਹੀਂ ਹੋਵੇਗਾ। ਪ੍ਰਕਾਸ਼ ਦੀ ਪੋਥੀ ਉਹਦਾ 21 ਬਾਬ ਦੀ 4 ਆਇਤ। ਹਾਂ, ਉਹ ਵਾਪਸ ਆਵੇਗਾ। ਤਦ ਤੱਕ ਜਵਾਬ ਅਜੇ ਵੀ ਉਹੀ ਹੈ, ਕਿਉਂਕਿ ਰਣਨੀਤਿਕ ਕਮਿਸ਼ਨਿੰਗ ਫਰੇਮਵਰਕ ਅਜੇ ਪੂਰਾ ਨਹੀਂ ਹੋਇਆ ਹੈ ਅਤੇ ਜਦੋਂ ਉਹ ਵਾਪਸ ਆਵੇਗਾ ਤਾਂ ਉਹ ਤੁਹਾਡੀ ਹਰ ਪਰ ਚਰਚ ਦੀ ਤਾਰੀਫ ਕਰੇਗਾ ਜੋ ਤੁਸੀਂ ਇੱਥੇ ਕਰ ਰਹੇ ਹੋ, ਕੌਮਾਂ ਤੱਕ ਪਹੁੰਚ ਰਹੇ ਹੋ। ਆਮੀਨ। ਆਓ ਪ੍ਰਾਰਥਨਾ ਕਰੀਏ।